کامک بگلے بن جاتے ہیں. بگلے تو ہنس گرو مخار ہنس تو سفید دبے رنگ کا پنچھی ہے جس کی کنج میں کھٹیائی والی تاثیر ہوں. سامنے دھد پانی ملا کے رکھ دیتا جائے ہنس وہ اپنی کنج پا دھد فٹ جاتا ہے, کھوپیاں لہرا ہو جاتی ہیں, پانی لہرا ہو جاتا ہے, ہنس وہ کھوپیاں لہن کر لینا ہے, پانی نو پوگل جان کے چڑھ دینا. ہنس رہتے ہیں مان سروور سے کیونکہ اتنے انہوں کی خوراک ہے. سربر ہنس ترے ہی میلا پرمیشور نے اکال پرخ واحگرو نے ہنسا کا مان سروور کا ترکو ہی میل بنایا. اسا ہی ایو ہے کہ انہوں کا میل بنیا رہے. سربر ہنس ترے ہی میلا خسم ہے سرور اندر ہیرا موتی سو ہنسا کا کھانا. بالکل اسی طرح گرمکھ روپی ہنسا کا اور سار سنگ کا میل بھی اکال پورک ہوا ہے انہیں تو نہیں بنایا ہے. وہ سرور مان سروور ہے بڑ بھاگی پورک مہان سیوک گرمکھ ہو گیا سر سنت مانو مان سروور ہے. سر سنگ مان سروور سے کون آتے نے گرمکھ روپی ہنس انہوں اتوں گرہن کرنے واسطے کی ملتا ہے شبد روپی نام روپی موتی گر ساگر رتنی بھرپورے امرت سان چکے نہیں دورے. انہوں موتیا گرہن کر کے پھر پرمہنس کا درجہ پراپت کر دیے نے. یہ دوسرے پاتشاہ گرو انگد دیو جی مہاراج کے چرنا ایک بار کا ذکر بھائی پارو درگا نے بےنتی کی. ددا نگر کے رہن والے بھائی پارو صاحب گرو انگد دیو جی مہاراج کے آنند نشیب بےنتی کی گریب نواز سنیا ہے کہ پرمہنس ہوا کرتے ہیں انہوں نے لچھن کی نے انہوں کی پہچان کی ہے. گرو امرداس جی مہاراج کہیں گے بلکہ سن گرو انگد دیو جی مہاراج کہیں گے بھائی پارو کہ پرم ہنسا کی بابت وہ ذکر کرنے تو پہلا تین اس ہنسا کی بابت دس دیں. ہنس سفید رنگ کا پنچھی ہوتا ہے جس کا واسا مان سروور سے ہوتا ہے. اتنے پرمیشور نے اکال پورک ہوا ہے انہوں نے خوراک بنائی ہے کیونکہ ہنسا ہیرا موتی چونا انہوں نے خوراک ہور اناج کودرا باجرا وغیرہ نہیں ہوتا. ہنس نہ کودرا کھائے انہوں نے خوراک پرمیشور نے اکال پورک ہوا ہے انہیں صرف موتی ہی بنائے. سرور اندر ہیرا موتی سو ہنسا کا کھانا. اتوں ہیرے موتی چکتے ہیں اور پھر بدلے کے لال گڑک دیتے ہیں جنہ کی قیمت گیان نہیں ہو سکتی. دوسرے ہنس کی ٹنڈ میں کھٹیائی ہوتی ہے دھد پانی بھی ملا کے رکھ دیتا جائے دھد اور پانی نو لہدا لہدا کر دیں گی پھپیاں وقف ہو جاتی ہیں پانی وقف ہو جاتا ہے. ہم سوچ سار واسطو گرہن کرتے ہیں فوکٹ پانی نو نہیں گرہن کرتے چڈ دیں. بھائی پارو یہ تین اتنی ہنسا کی بابت دسیا ہے ہوں سنو پرم ہنسا کی بابت ਕਿ ਪਰਮਹੰਸ ਗੁਰਮੁਖਾਂ ਨੂੰ ਕਿਹਾ ਜਾਂਦਾ ਹੈ ਜਿਹੜੇ ਉਹ ਸੰਗਤ ਰੂਪੀ ਛੱਪੜਾਂ ਉੱਪਰ ਜਾ ਕੇ ਨਹੀਂ ਬੈਠਦੇ। ਜਿਸ ਤਰ੍ਹਾਂ ਹੰਸ ਟੋਬਿਆਂ ਉੱਪਰ ਨਹੀਂ ਲੱਭੇ ਜਾ ਸਕਦੇ, ਉਹ ਛੱਪੜਾਂ ਤੇ ਨਹੀਂ ਦੇਖੇ ਜਾ ਸਕਦੇ, ਉਹਨਾਂ ਦਾ ਵਾਸਾ ਮਾਨ ਸਰੋਵਰ ਤੇ ਹੁੰਦਾ ਹੈ। ਜਿਹੜੇ ਗੁਰਮੁਖ ਰੂਪੀ ਹੰਸ ਨੇ ਦੁਨੀਆਂ ਦੇ ਨਾਲ ਜਿਹੜੇ ਦੁਨੀਆਂ ਦੇ ਰੱਬ ਤਮਾਸ਼ੇ ਦੇਖਣ ਵਾਸਤੇ ਨਹੀਂ ਜਾਂਦੇ, ਉਹ ਜਾਂਦੇ ਨੇ ਸਾਧ ਸੰਗਤ ਰੂਪੀ ਗੁਰੂ ਦਰਬਾਰ ਰੂਪੀ ਮਾਨ ਸਰੋਵਰ ਤੇ। ਜੋ ਅਕਾਲ ਪੁਰਖ ਵਾਹਿਗੁਰੂ ਨੇ ਧੁਰਤੋਂ ਹੀ ਉਹਨਾਂ ਦਾ ਮੇਲ ਬਣਾਇਆ ਹੈ ਔਰ ਉੱਥੋਂ ਜਾ ਕੇ ਉਹ ਗ੍ਰਹਿਣ ਕਰਦੇ ਨੇ ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਕਾ ਸਾਨਾ, ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਦਾ ਖਾਣਾ ਨੀ, ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਦਾ ਖਾਣਾ ਨੀ, ਸਰਵਰ ਅੰਦਰ ਹਰਵਰ ਅੰਦਰ ਹਰਵਰ ਅੰਦਰ ਹੀਰਾ ਮੋਤੀ ਸੋਹਣਾ ਦਾ ਖਾਣਾ ਨੀ, ਹਰਵਰ ਅੰਦਰ ਹੀਰਾ ਮੋਤੀ ਸੋਹਣਾ ਦਾ ਖਾਣਾ ਨੀ, ਹੰਸੀ ਰਹਿੰਦੇ ਨੇ। ਜਿਹੜਾ ਕੈਲਾਸ਼ ਪਰਬਤ ਤੇ ਮਾਨ ਸਰੋਵਰ ਮੰਨਿਆ ਗਿਆ ਹੈ ਇੱਥੇ ਉਹਦਾ ਜ਼ਿਕਰ ਹੋ ਰਿਹਾ, ਤੇ ਕਾਂ ਨਹੀਂ ਰਹਿ ਸਕਦਾ ਨਾ ਉੱਥੇ ਬਗਲਾ ਰਹਿ ਸਕਦਾ, ਕਿਉਂ ਨਹੀਂ ਰਹਿ ਸਕਦੇ? ਕਿਉਂਕਿ ਕਾਂ ਔਰ ਬਗਲੇ ਨੂੰ ਉਹਨਾਂ ਦੀ ਖੁਰਾਕ ਨਹੀਂ ਮਿਲਦੀ। ਕਾਂ ਨੇ ਖਾਣੀ ਹੈ ਗੰਦਗੀ ਮਾਨ ਸਰੋਵਰ ਤੋਂ ਨਹੀਂ ਮਿਲਦੀ, ਬਗਲੇ ਨੇ ਖਾਣੀਆਂ ਨੇ ਡੱਡੂ ਔਰ ਮੱਛੀਆਂ, ਉਹ ਮਾਨ ਸਰੋਵਰ ਤੋਂ ਨਹੀਂ ਮਿਲਦੀਆਂ। ਬਗਲਾ ਕਾਲ ਨਾ ਰਹੀ ਸਰਵਰ ਜੇ ਹੋਵੇ ਅਤ ਸਿਆਣਾ ਉਹਨਾਂ ਰਿਜਕ ਨਾ ਪਾਇਓ ਉਥੇ ਉਹਨਾਂ ਹੋਰੋ ਖਾਣਾ। ਜਿਹੜਾ ਸਾਧ ਸੰਗ ਗੁਰੂ ਕੀ ਮਾਨ ਰੋਗ ਹੈ ਮੈਂ ਇਸਦੀ ਗੱਲ ਕਰੀ ਸਾਧਸੰਗ ਦੇ ਮਾਨ ਸਰੋਵਰ ਐਸਾ ਹੈ ਜਿੱਥੇ ਕਾਂ ਵੀ ਆ ਸਕਦਾ ਜਿੱਥੇ ਬਗਲਾ ਵੀ ਆ ਸਕਦਾ ਹੈ ਜੇ ਕਾਂ ਨੂੰ ਮਾਨ ਸਰੋਵਰ ਤੋਂ ਉਸਦਾ ਖਾਧਾ ਉਸਦੀ ਖੁਰਾਕ ਗੰਦਗੀ ਮਿਲ ਗਈ ਫਿਰ ਉਸਨੂੰ ਕਿਸੇ ਨੇ ਮਾਨ ਸਰੋਵਰ ਨਹੀਂ ਕਹਿਣਾ। ਬਗਲੇ ਨੂੰ ਮਾਨ ਸਰੋਵਰ ਤੋਂ ਖਾਣ ਵਾਸਤੇ ਡੱਡੂ ਮੱਛੀਆਂ ਮਿਲ ਗਈਆਂ ਉਸਨੂੰ ਕਿਸੇ ਨੇ ਮਾਨ ਸਰੋਵਰ ਨਹੀਂ ਕਹਿਣਾ ਉਹ ਛੱਪੜ ਬਣ ਜਾਏਗਾ। ਜੇ ਸਾਧ ਸੰਗਤ ਦੇ ਮਾਨ ਸਰੋਵਰ ਤੋਂ ਜੇ ਕਾਮਤ ਬੁੱਧੀ ਵਾਲੇ ਇਨਸਾਨ ਨੇ ਜਿਨ੍ਹਾਂ ਦੇ ਪੱਲੇ ਕੇਵਲ ਦਿਖਾਵਾ ਹੀ ਹੈ ਬਗਲੇ ਵੱਤ ਜੇ ਉਹਨਾਂ ਨੂੰ ਸਿਰਫ ਉਹਨਾਂ ਦੀ ਖੁਰਾਕ ਹੀ ਮਿਲੀ ਇਸ ਹਜ਼ੂਮ ਨੂੰ ਇਸ ਇਕੱਤਰਤਾ ਨੂੰ ਕਿਸੇ ਨੇ ਸਾਧ ਸੰਗਤ ਨਹੀਂ ਕਹਿਣਾ ਕਿਉਂਕਿ ਸਾਧ ਸੰਗਤ ਦੇ ਉਸ ਇਕੱਠ ਦਾ ਉਸ ਹਜ਼ੂਮ ਦਾ ਨਾਮ ਹੈ। ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਿਖਾਣੀ ਹੈ। ਇੱਥੇ ਤੇ ਸਿਰਫ ਨਾਮ ਦੀ ਵਡਿਆਈ ਵਿਦਤ ਹੁੰਦੀ ਹੈ ਇੱਥੇ ਤੇ ਸਿਰਫ ਨਾਮ ਦੀ ਮਹਿਮਾ ਬਾਬਤ ਵਿਖਿਆਨ ਹੁੰਦਾ ਫਿਰ ਇੱਥੇ ਕਾਂ ਆ ਸਕਦਾ ਹੈ ਬਗਲਾ ਆ ਸਕਦਾ ਹੈ ਉਹ ਕਰਦੇ ਕੀ ਨੇ ਬਸ ਸਾਧ ਸੰਗਤ ਫਰਕ ਇੰਨਾ ਹੀ ਹੈ ਇੱਥੇ ਆ ਕੇ ਕਾਂ ਵੀ ਔਰ ਬਗਲੇ ਵੀ ਭਾਵ ਜਿਹਨਾਂ ਦੀ ਕਾਂ ਵੱਧ ਬੁੱਧੀ ਹੈ ਜਿਨ੍ਹਾਂ ਦੇ ਪੱਲੇ ਪਹਿਲਾਂ ਕੇਵਲ ਦਿਖਾਵਾ ਹੀ ਹੈ ਬਗਲੇ ਵੱਤ ਯਾ ਹੰਸ ਯਾ ਬਗਲਾ ਜਾ ਕਹੋ ਨਦਰ ਕਰੇ ਦੋਸ ਭਾਵ ਹੈ ਨਾਨਕਾ ਕਾਬੋ ਹੰਸ ਕਰੇ ਸਾਧ ਸੰਗਤ ਦੇ ਇਹੋ ਜਿਹਾ ਮਾਨ ਸਰੋਵਰ ਹੈ ਜਿਹੜਾ ਕਾਂਵਤ ਬੁੱਧੀ ਵਾਲੇ ਇਨਸਾਨਾਂ ਨੂੰ ਵੀ ਪਰਮ ਹੰਸ ਬਣਾ ਦਿੰਦਾ ਹੈ ਜਿਹੜਾ ਬਗਲੇ ਵੱਤ ਬੁੱਧੀ ਵਾਲੇ ਇਨਸਾਨਾਂ ਨੂੰ ਵੀ ਪਰਮ ਹੰਸ ਬਣਾ ਦਿੰਦਾ ਹੈ। ਇਸ ਕਰਕੇ ਜਿਹੜਾ ਇਹ ਸਾਧ ਸੰਗਤ ਦੀ ਮਾਨ ਸਰੋਵਰ ਹੈ ਇਸ ਦੀ ਵਡਿਆਈ ਵਿਸ਼ੇਸ਼ ਹੈ। ਜਿਹੜਾ ਕੈਲਾਸ਼ ਪਰਬਤ ਉੱਪਰ ਮਾਨ ਸਰੋਵਰ ਮੰਨਿਆ ਗਿਆ ਹੈ ਉੱਥੋਂ ਹੰਸਾਂ ਨੂੰ ਕਹਿੰਦਾ ਜੀ ਖੁਰਾਕ ਮਿਲ ਜਾਂਦੀ ਹੈ ਪਰ ਉੱਥੇ ਜਾ ਕੇ ਕਾਂ ਹੰਸ ਨਹੀਂ ਬਣ ਸਕਦਾ ਉਹ ਕਾਂ ਦਾ ਕਾਂ ਹੀ ਰਹਿੰਦਾ ਹੈ ਉੱਥੋਂ ਉਸਨੂੰ ਨਿਰਾਸ਼ ਹੋ ਕੇ ਵਾਪਸ ਪਰਤਣਾ ਪੈਂਦਾ ਹੈ ਉੱਥੇ ਜਾ ਕੇ ਬਗਲਾ ਹੰਸ ਨਹੀਂ ਬਣ ਸਕਦਾ ਬਗਲਾ ਹੀ ਰਹਿੰਦਾ ਉਸਨੂੰ ਉੱਥੋਂ ਨਿਰਾਸ਼ ਵਾਪਸ ਪਰਤਣਾ ਪੈਂਦਾ ਹੈ। ਪਰ ਜਿਹੜਾ ਸਾਧ ਸੰਗਤ ਰੂਪੀ ਮਾਨ ਸਰੋਵਰ ਹੈ ਕਾਂ ਵੀ ਆ ਜਾਵੇ ਉਸਨੂੰ ਵੀ ਨਿਰਾਸ਼ ਨਹੀਂ ਕਰਦਾ ਉਸਨੂੰ ਵੀ ਹੰਸ ਬਣਾ ਦਿੰਦਾ ਹੈ। ਬਗਲੇ ਵੱਤ ਬੁੱਧੀ ਵਾਲਾ ਇਨਸਾਨ ਵੀ ਆ ਜਾਵੇ ਉਸਨੂੰ ਵੀ ਹੰਸ ਬਣਾ ਦਿੰਦਾ ਉਹ ਵੀ ਨਿਰਾਸ਼ ਨਹੀਂ ਪਰਤਦਾ ਤਾਂ ਤੇ ਸਾਧ ਸੰਗਤ ਦੀ ਵਡਿਆਈ ਅਕਥ ਨਹੀਂ ਹੈ ਬਿਆਨ ਨਹੀਂ ਹੋ ਸਕਦੀ। ਮਹਿਮਾ ਸਾਧੂ ਸੰਗਤ ਕੀ ਤੁਹੋਂ ਮੇਰੇ ਨੀਤਾ ਮੈਲ ਖੋਈ ਓਟ ਅੱਗ ਹਰੇ ਤੇ ਆ ਕੇ ਪਾਪਾਂ ਦੀ ਮੈਲ ਖੋ ਜਾਂਦੀ ਬਹਿ ਜਾਂਦੀ ਹੈ ਉਤਰ ਜਾਂਦੀ ਹੈ ਔਰ ਕਰੋੜਾਂ ਪਾਪ ਨਾਸ਼ ਹੋ ਜਾਂਦੇ। ਉਹ ਸਾਧ ਸੰਗਤ ਪਾਪਾਂ ਦਾ ਨਾਸ਼ ਕਰਨ ਵਾਸਤੇ ਸਮਰਥਾ ਕੇਵਲ ਕੇਵਲ ਪਰਮੇਸ਼ਰ ਦੇ ਨਾਮ ਦੇ ਵਿੱਚ ਹੈ। ਹੋਰ ਦੁਖਿਆਂ ਅਰਥ ਹੱਤਿਆਂ ਜਨਮ ਦਾ ਇਦਰੰ ਮਹਾਂ ਵਿਖਿਆਦੰ ਮਟੰਤ ਸਗਲ ਸਮਰੰਥ ਹਰ ਨਾਮ ਨਾਨਕ ਜੈਸੇ ਪਾਰਗ ਕਾਸ਼ ਭਸਮ ਕਰੋ। ਗੁਰੂ ਅਰਜਨ ਦੇਵ ਜੀ ਮਹਾਰਾਜ ਪ੍ਰਮਾਣ ਕਰ ਰਹੇ ਨੇ ਜਿਸ ਤਰ੍ਹਾਂ ਅੱਗ ਦੀ ਚੰਗਿਆਰੀ ਕਰੋੜਾਂ ਮਨ ਲੱਕੜਾਂ ਨੂੰ ਸਾੜ ਕੇ ਸਵਾਹ ਬਣਾ ਦਿੰਦੀ ਹੈ ਇਸੇ ਤਰ੍ਹਾਂ ਪਰਮੇਸ਼ਰ ਦਾ ਨਾਮ ਕਰੋੜਾਂ ਪਾਪਾਂ ਨੂੰ ਦਰਦ ਕਰ ਦਿੰਦਾ ਹੈ। ਜਿਹੜਾ ਨਾਮ ਕਰੋੜਾਂ ਪਾਪਾਂ ਨੂੰ ਦਰਦ ਕਰਨ ਵਾਸਤੇ ਸਮਰੱਥ ਹੈ ਉਹ ਨਾਮ ਮਿਲਦਾ ਕਿੱਥੋਂ ਹੈ ਉਹ ਮਿਲਦਾ ਸਾਧ ਸੰਗਤ ਵਿੱਚੋਂ। ਜਿਸ ਵੱਖਰ ਕੋ ਲੈਣ ਤੋਂ ਆਇਆ ਰਾਮ ਨਾਮ ਸੰਤਨ ਕਰ ਪਾਇਆ ਹੈ ਬੜੀ ਦੁਰਲੱਭ ਵਸਤੂ ਲੱਗ ਜਾਂਦੀ ਹੈ ਸਾਧ ਸੰਗਤ ਵਿੱਚੋਂ। ਦੁਰਲਭਮ ਏਕ ਭਗਵਾਨ ਨਾਮ ਹੈ ਨਾਨਕ ਲੱਭਦੇ ਨੂੰ ਸਾਧ ਸੰਗ ਕਿਰਪਾ ਦਿੰਦਾ। ਇਸ ਕਰਕੇ ਸਤਿਗੁਰੂ ਜੀ ਸਾਧ ਸੰਗਤ ਦੀ ਵਡਿਆਈ ਇੱਥੇ ਵਿਦਿਤ ਕਰ ਰਹੇ ਨੇ। ਮੈਲ ਖੋਈ ਕੋਟ ਅੱਧ ਹਰੇ ਨਿਰਮਲ ਭਏ ਕੀਤਾ ਕਰੋੜਾਂ ਪਾਪ ਦੂਰ ਹੋ ਜਾਂਦੇ ਨੇ ਲਹਿ ਜਾਂਦੇ ਨੇ ਪਾਪਾਂ ਦਾ ਨਾਸ਼ ਹੋ ਜਾਂਦਾ ਔਰ ਹਿਰਦਾ ਸ਼ੁੱਧ ਅਥਵਾ ਪਵਿੱਤਰ ਹੋ ਜਾਂਦਾ ਹੈ। ਸਾਧ ਸੰਗ ਧਿਆਨ ਦਿਓ, ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿਣਗੇ ਭਾਈ ਬਾਲੋ, ਜਿਹੜੇ ਗੁਰਮੁਖ ਰੂਪੀ ਹੰਸ ਹੁੰਦੇ ਉਹਨਾਂ ਦਾ ਵਾਸਾ ਮਾਨ ਸਰੋਵਰ ਤੇ ਹੁੰਦਾ, ਸਾਧ ਸੰਗਤ ਰੂਪੀ ਮਾਨ ਸਰੋਵਰ ਤੇ ਉਹਨਾਂ ਨੂੰ ਗੁਰੂ ਦੀ ਬਖਸ਼ਿਸ਼ ਦੁਆਰਾ ਵਿਵੇਕ ਬੁੱਧ ਪ੍ਰਾਪਤ ਹੋ ਜਾਂਦੀ ਹੈ ਔਰ ਵਿਵੇਕ ਬੁੱਧ ਦੇ ਬਲ ਕਰਕੇ ਉਹ ਤੱਤ ਮਿੱਥਿਆ ਦਾ ਵਿਵੇਚਨ ਕਰ ਲੈਂਦੇ ਨੇ। ਸਾਰ ਔਰ ਅਸਾਰ, ਸਾਰ ਵਸਤੂ ਕੀ ਹੈ? ਪਰਮੇਸ਼ਰ ਦਾ ਨਾਮ, ਔਰ ਅਸਾਰ ਜਾਂ ਮਿੱਥਿਆ ਇਹ ਕੀ ਹੈ? ਜੋ ਕੁਝ ਅੱਖਾਂ ਦੇ ਨਾਲ ਦਿਸ ਰਿਹਾ ਦ੍ਰਿਸ਼ਟਮਾਨ ਹੈ, ਸਰਵ ਮਥੈਨਾ, ਉਹ ਦੁਨੀਆਂ ਦੇ ਦ੍ਰਿਸ਼ਟਮਾਨ ਪਦਾਰਥਾਂ ਦੇ ਵਿੱਚ ਖਚਤ ਨਹੀਂ ਹੁੰਦੇ, ਰਹਿੰਦੇ ਨੇ ਭਾਵੇਂ ਸੰਸਾਰ ਦੇ ਵਿੱਚ, ਰਹਿੰਦੇ ਭਾਵੇਂ ਮਾਇਆ ਵਿੱਚ ਹੀ ਨੇ, ਪਰ ਮਾਇਆ ਤੇ ਰਹਿ ਕੇ ਵੀ ਆਪਣੀ ਚਿੱਤ ਵਿਅਕਤੀ ਨੂੰ ਮਾਇਆ ਤੋਂ ਉਪਰਾਮ ਰੱਖਦੇ ਹਨ, ਮਾਇਆ ਤੋਂ ਉਦਾਸੀਨ ਰੱਖਦੇ ਹਨ। ਉਹਨਾਂ ਦਾ ਵਾਸਤਾ ਕੇਵਲ ਔਰ ਕੇਵਲ ਸਾਰ ਵਾਸਤੂ ਪਰਮੇਸ਼ਰ ਦੇ ਨਾਮ ਨਾਲ ਹੁੰਦਾ ਹੈ। ਉਹ ਗੁਰੂ ਦੀ ਕਿਰਪਾ ਦੁਆਰਾ ਵਿਵੇਕ ਬੁੱਧ ਸਤਿਗੁਰ ਤੇ ਪਾਈ, ਗੁਰ ਗਿਆਨ ਗੁਰੂ ਪ੍ਰਭ ਤੇਰਾ, ਜਨ ਨਾਨਕ ਨਾਮ ਗੁਰੂ ਤੇ ਪਾਇਆ, ਧੁਰ ਮਸਤਕ ਭਾਗ ਲਿਖੇ ਹਨ। ਸਾਧ ਸੰਗਤ ਭਾਈ ਪਾਰੋ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਪਾਸੋਂ ਪਰਮ ਹੰਸਾਂ ਦੇ ਲੱਛਣ ਕੇਵਲ ਪੁੱਛੇ ਹੀ ਨਹੀਂ, ਬਲਕਿ ਆਪਣੇ ਜੀਵਨ ਨੂੰ ਧਾਰਨ ਕਰਦੇ। ਸਚਮੁੱਚ ਹੀ ਭਾਈ ਪਾਰੋ ਪਰਮ ਹੰਸ ਹੋ ਨਿਬੜਿਆ। ਤੀਸਰੇ ਪਾਤਸ਼ਾਹ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦੇ ਇਤਿਹਾਸ ਵਿੱਚ ਵੀ ਜ਼ਿਕਰ ਆਉਂਦਾ ਹੈ ਕਿ ਗੁਰੂ ਅਮਰਦਾਸ ਜੀ ਮਹਾਰਾਜ ਭਾਈ ਪਾਰੋ ਨੂੰ ਪਰਮਹੰਸ ਕਹਿ ਕੇ ਬੁਲਾਇਆ ਕਰਦੇ। ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਚਰਨਾਂ ਦੇ ਵਿੱਚੋਂ ਸਿੱਖੀ ਪ੍ਰਾਪਤ ਕੀਤੀ ਹੈ। ਭਾਈ ਪਾਰੋ ਦਾ ਸਰੀਰ ਤੀਸਰੇ ਪਾਤਸ਼ਾਹ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਮੇਂ ਤੱਕ ਰਿਹਾ। ਭਾਈ ਗੁਰਦਾਸ ਜੀ ਨੇ ਜਦੋਂ ਆਪਣੀ 11ਵੀਂ ਵਾਰ ਦੇ ਵਿੱਚ ਸਾਡੇ ਗੁਰੂ ਸਾਹਿਬਾਨ ਦੇ ਦਰੋਂ ਘਰੋਂ ਗੁਰਸਾਏ ਗੁਰਸਿੱਖਾਂ ਦਾ ਜ਼ਿਕਰ ਕੀਤਾ, ਉਹਦੇ ਵਿੱਚ ਭਾਈ ਪਾਰੋ ਦਾ ਜ਼ਿਕਰ ਵੀ ਆਉਂਦਾ ਹੈ, ਪਰ ਉੱਥੇ ਭਾਈ ਪਾਰੋ ਨੂੰ ਪਾਰੋ ਦੁਲਕਾ ਪਰਮ ਹੰਸ ਕਰਕੇ ਲਿਖਿਆ। ਉਹ ਸਾਧਕ ਦਾ ਆਪਦੀ ਗਿਆਤ ਵਾਸਤੇ ਅਰਜ ਕਰਦੇ ਹਾਂ ਕਿ ਭਾਈ ਪਾਰੋ ਦੇ ਖਾਨਦਾਨ ਵਿੱਚੋਂ ਹੀ ਸਨ ਭਾਈ ਨਾਰਾਇਣ ਦਾਸ, ਜਿਨ੍ਹਾਂ ਦੀ ਸਪੁੱਤਰੀ ਬੀਬੀ ਦਾਮੋਦਰੀ ਮੀਰੀ ਪੀਰੀ ਦੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਮਹਿਲ ਸਨ। ਔਰ ਭਾਈ ਨਾਰਾਇਣ ਦਾਸ ਜੀ ਦੇ ਖਾਨਦਾਨ ਵਿੱਚੋਂ ਹੀ ਸਾਹਿਬ ਗੁਰੂ ਪਵਿੱਤਰ ਪਾਤਸ਼ਾਹ ਦੇ ਅੰਨ ਉਹਨਾਂ ਦੇ ਪਿਆਰੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਹੋਏ। ਮਹਾਨ ਕੋਲ ਦੇ ਕਰਤਾ ਭਾਈ ਕਾਨ ਸਿੰਘ ਜੀ ਨਾਭਾ ਦਾ ਕਥਨ ਹੈ ਕਿ ਭਾਈ ਦਇਆ ਸਿੰਘ ਜੀ ਪਾਰੋ ਦੁਲਕਾ ਦੇ ਖਾਨਦਾਨ ਵਿੱਚੋਂ ਸਨ। ਔਰ ਇਸ ਲਈ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਤੋਂ ਚੱਲੀ ਆ ਰਹੀ ਸੰਪਰਦਾਇ ਵਿੱਚ ਕਿਤਨੇ ਪਰਮਹੰਸ ਵਿਰਤੀ ਵਾਲੇ ਮਹਾਂਪੁਰਖ ਹੋਏ ਜਿਨ੍ਹਾਂ ਨੇ ਸਮੇਂ ਸਮੇਂ ਸਿੱਖ ਜਗਤ ਦੀ ਬੜੀ ਸੇਵਾ ਕੀਤੀ, ਜਿਨ੍ਹਾਂ ਨੇ ਦੇਗ ਵੀ ਚਲਾਈ, ਜਦੋਂ ਜ਼ਰੂਰਤ ਪਈ ਤੇਗ ਵੀ ਵਾਹੀ, ਗਰੀਬਾਂ ਮਜ਼ਲੂਮਾਂ ਦੀ ਰੱਖਿਆ ਵਾਸਤੇ ਆਪਣਾ ਆਪਾ ਕੁਰਬਾਨ ਵੀ ਕੀਤਾ, ਗੁਰਮਤ ਦਾ ਪ੍ਰਚਾਰ ਕੀਤਾ, ਬੇਅੰਤ ਪ੍ਰਾਣੀਆਂ ਨੂੰ ਪ੍ਰੇਰ ਕੇ ਗੁਰੂ ਚਰਨਾਂ ਦੇ ਨਾਲ ਜੋੜਿਆ, ਲੱਖਾਂ ਦੀ ਗਿਣਤੀ ਵਿੱਚ ਸਿੰਘ ਸਜਾਏ, ਸਾਰਥੰਗ ਇਸੇ ਸੰਪਰਦਾਇ ਵਿੱਚ ਇੱਕ ਮਹਾਂਪੁਰਖ ਹੋਏ ਨੇ ਸੰਤ ਬਾਬਾ ਅਦਰ ਸਿੰਘ ਜੀ ਰੇਲੂ ਸਾਹਿਬ ਵਾਲੇ। ਉਹ ਮਹਾਂਪੁਰਖ ਜਿਨ੍ਹਾਂ ਨੇ ਗੁਰੂ ਘਰ ਦੀ ਬੜੀ ਤਨਦੇਹੀ ਦੇ ਨਾਲ ਬੜੀ ਅਣਥੱਕ ਸੇਵਾ ਵੀ ਕੀਤੀ ਔਰ ਨਾਲ ਨਾਲ ਮਹਾਨ ਤਪ ਵੀ ਕੀਤਾ, ਮਹਾਨ ਘਰ ਉਹਨਾਂ ਦੇ ਘਰ ਦੀ। ਪਰ ਪੂਜਨੀਕ ਸੰਤ ਬਾਬਾ ਵੱਡੇ ਸੰਤ ਜੀ ਮਹਾਰਾਜ ਸੰਤ ਬਾਬਾ ਈਸ਼ਵਰ ਸਿੰਘ ਜੀ ਮਹਾਰਾਜ ਔਰ ਇਸੇ ਤਰ੍ਹਾਂ ਸੰਤ ਬਾਬਾ ਕਿਸ਼ਨ ਸਿੰਘ ਜੀ ਰੌੜਾ ਸਾਹਿਬ ਵਾਲਿਆਂ ਨੇ ਉਹਨਾਂ ਮਹਾਂਪੁਰਖਾਂ ਤੋਂ ਬਾਅਦ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਰੇਲੂ ਸਾਹਿਬ ਵਾਲਿਆਂ ਪਾਸੋਂ ਗੁਰਮਤਿ ਦੀ ਸੇਧ ਲਈ ਸੀ। ਉਹ ਸਾਹਿਬ ਸਿੰਘ ਰੇਲੂ ਸਾਹਿਬ ਵਾਲੇ ਮਹਾਂਪੁਰਖ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਅਖਬਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਸਾਬੋ ਵੀ ਤਲਵੰਡੀ ਗਏ, ਜਿੱਥੇ ਉਹਨਾਂ ਦਿਨਾਂ ਵਿਚ ਮਸਤਾਣੇ ਵਾਲੇ ਮਹਾਂਪੁਰਖ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਸਰੋਵਰ ਦੀ ਸੇਵਾ ਕਰਵਾ ਰਹੇ ਸਨ। ਜਦੋਂ ਰੇਲੂ ਸਾਹਿਬ ਵਾਲੇ ਮਹਾਂਪੁਰਖ ਪਹੁੰਚੇ, ਦੀਵਾਨ ਸਜਿਆ ਸੀ, ਮਹਾਂਪੁਰਖਾਂ ਨੇ ਗੁਰੂ ਚਰਨਾਂ ਨੂੰ ਨਮਸਕਾਰ ਕੀਤੀ। ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤਾਣੇ ਵਾਲੇ ਮਹਾਂਪੁਰਖ ਗੁਰੂ ਮਹਾਰਾਜ ਦੀ ਤਾਬਿਆ ਬੈਠੇ ਸਨ। ਮਹਾਂਪੁਰਖ ਆਪਣੇ ਨਿਮਰ ਸੁਭਾਅ ਅਨੁਸਾਰ ਗੁਰੂ ਚਰਨਾਂ ਨੂੰ ਨਮਸਕਾਰ ਕਰਕੇ ਸੰਗਤ ਵਿਚ ਪਿੱਛੇ ਜਾ ਬੈਠੇ। ਉਹਨਾਂ ਦੇ ਨਾਲ ਰੇਲੂ ਸਾਹਿਬ ਤੋਂ ਆਈ ਸੰਤ ਮੰਡਲੀ ਵੀ ਹੈ। ਮਸਤਾਣੇ ਵਾਲੇ ਮਹਾਂਪੁਰਖਾਂ ਨੇ ਆਪਣੇ ਇੱਕ ਨਜ਼ਦੀਕੀ ਸੇਵਾਦਾਰ ਨੂੰ ਕਿਹਾ ਵੀ ਉਹ ਜਿਹੜੇ ਸਿੱਧੀਆਂ ਦਸਤਾਰਾਂ ਵਾਲੇ ਮਹਾਂਪੁਰਖ ਪਿੱਛੇ ਜਾ ਬੈਠੇ ਨੇ, ਉਹਨਾਂ ਨੂੰ ਅੱਗੇ ਬੁਲਾ ਕੇ ਲਿਆ। ਫਿਰ ਸੇਵਾਦਾਰ ਗਿਆ, ਰੇਲੂ ਸਾਹਿਬ ਵਾਲੇ ਮਹਾਂਪੁਰਖਾਂ ਦੇ ਚਰਨਾਂ ਦੀ ਬੇਨਤੀ ਕੀਤੀ, ਮਹਾਂਪੁਰਖ ਆਪ ਨੂੰ ਸੰਤ ਜੀ ਯਾਦ ਕਰ ਰਹੇ ਨੇ, ਖੈਰ ਵਚਨ ਮੰਨ ਕੇ ਆਪ ਉੱਠ ਕੇ ਅੱਗੇ ਆ ਗਏ। ਫਿਰ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤਾਣੇ ਵਾਲਿਆਂ ਨੇ ਵਚਨ ਕੀਤਾ। ਉਹ ਸਾਧ ਸੰਗਤ ਜਿਹੜੀ ਬ੍ਰਹਮ ਗਿਆਨ ਦੀ ਅਵਸਥਾ ਹੈ ਨਾ, ਉਹਨਾਂ ਦੀ ਗੱਲ ਨੂੰ, ਉਹਨਾਂ ਦੀ ਵਡਿਆਈ ਨੂੰ ਹੋਰ ਕੋਈ ਨਹੀਂ ਸਮਝ ਸਕਦਾ। ਹਾਂ, ਉਹ ਸਮਝ ਸਕਦਾ ਜਿਹੜਾ ਆਪ ਉਸ ਅਵਸਥਾ ਦਾ ਧਾਰਨੀ ਹੋਵੇ। ਬ੍ਰਹਮ ਗਿਆਨੀ ਕੀ ਮਿੱਤ ਕੌਣ ਪਸੰਦ ਹੈ, ਕੌਣ ਬਿਆਨ ਕਰ ਸਕਦਾ ਉਹਨਾਂ ਦੀ ਗੱਲ ਮਿੱਤ ਜਾਂ ਉਹਨਾਂ ਦੀ ਵਡਿਆਈ, ਉਹਨਾਂ ਦੀ ਮਹਿਮਾ। ਸੰਤਨ ਕੀ ਮਹਿਮਾ ਕਵਨ ਬਖਾਨੋ, ਆਵਾਜ਼ ਬੋਧ ਕਿਛ ਮਿੱਤ ਨਹੀਂ ਜਾਂਦਾ। ਬ੍ਰਹਮ ਗਿਆਨੀ ਕੀ ਮਿੱਤ ਕੌਣ ਬਖਾਨਾ, ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਂਦਾ। ਦੇਖੋ ਕਬੀਰ ਉਦਾਸ ਮਹਾਂਪੁਰਖ ਹੋਏ ਨੇ ਉਦਾਸੀ ਸੰਪਰਦਾਇ ਦੇ ਵਿੱਚੋਂ, ਉਹਨਾਂ ਦਾ ਸਿੱਖ ਜਗਤ ਵਿੱਚ ਇੱਕ ਵਿਸ਼ੇਸ਼ ਸਥਾਨ ਹੈ, ਸਿੱਖ ਜਗਤ ਨੂੰ ਉਹਨਾਂ ਦੀ ਇੱਕ ਬਹੁਤ ਵੱਡੀ ਦੇਣ ਹੈ, ਕਿਉਂਕਿ ਉਹਨਾਂ ਮਹਾਂਪੁਰਖਾਂ ਦੇ ਆਸ਼ੀਰਵਾਦ ਦੇ ਨਾਲ ਹੀ ਸਿੱਖ ਜਗਤ ਦੇ ਵਿੱਚ ਕਾਰ ਸੇਵਾ ਦੀ ਪਰੰਪਰਾ ਪ੍ਰਚਲਿਤ ਹੋਈ। ਜਿਹੜੇ ਬਾਬਾ ਗੁਰਮੁਖ ਸਿੰਘ ਜੀ ਪਟਿਆਲੇ ਵਾਲੇ ਮਹਾਂਪੁਰਖ ਸਨ, ਇਹਨਾਂ ਨੇ ਬਾਬਾ ਬੀਰਮਰਾਜ ਦੇ ਪਾਸੋਂ ਆਸ਼ੀਰਵਾਦ ਲੈ ਕੇ, ਉਹਨਾਂ ਪਾਸੋਂ ਪ੍ਰੇਰਨਾ ਲੈ ਕੇ ਹੀ ਕਾਰ ਸੇਵਾ ਦੀ ਪਰੰਪਰਾ ਸ਼ੁਰੂ ਕੀਤੀ ਸੀ। ਅੱਜ ਦੇਖੋ ਕਾਰ ਸੇਵਾ ਵਾਲੇ ਮਹਾਂਪੁਰਖ ਥਾਂ ਥਾਂ ਤੇ ਗੁਰਧਾਮਾਂ ਦੀ, ਗੁਰਦੁਆਰਿਆਂ ਦੀ, ਇਤਿਹਾਸ ਸਥਾਨਾਂ ਦੀ ਸੇਵਾ ਕਰਵਾ ਰਹੇ ਨੇ। ਇਹ ਸਿਲਸਿਲਾ ਜਾਂ ਇਹ ਰਵਾਇਤ ਉਹਨਾਂ ਮਹਾਂਪੁਰਖਾਂ ਦੇ ਆਸ਼ੀਰਵਾਦ ਦੇ ਨਾਲ, ਬਾਬਾ ਬੀਰਮ ਦਾਸ ਜੀ ਦੀ ਪ੍ਰੇਰਨਾ ਦੇ ਨਾਲ ਗੁਰੂ ਘਰ ਦੇ ਵਿੱਚ ਪ੍ਰਚਲਿਤ ਹੋਈ। ਉਹ ਮਹਾਂਪੁਰਖ ਰੁਖੜ ਜੀ ਵਿਅਕਤੀ ਦੇ ਸਨ। ਕਈ ਵਾਰ ਤੇ ਆਏ ਗੁਰਮੁਖ ਸੱਜਣ ਦੇ ਨਾਲ ਵੀ ਪਰਮਾਤਮਾ ਦੇ ਵਚਨ ਅਰਦਾਸ ਕਰ ਵੀ ਲੈਂਦੇ, ਉਹ ਕਈ ਵਾਰ ਸੰਸਾਰ ਨੂੰ ਆਪਣੇ ਆਪ ਤੋਂ ਦੂਰ ਰੱਖਣ ਵਾਸਤੇ, ਕਿਉਂਕਿ ਸਾਧੂਆਂ ਦੇ ਆਪਣੇ ਆਪਣੇ ਮਤੇ ਹੋਇਆ ਕਰਦੇ ਨੇ, ਕਈ ਸੰਸਾਰ ਤੋਂ ਦੂਰ ਰਹਿਣਾ ਚਾਹੁੰਦੇ ਨੇ, ਆਪਣੀ ਬੇਟੀ ਨੂੰ ਤੇਲ ਧੰਨਵਾਦ ਪਰਮੇਸ਼ਵਰ ਦੇ ਨਾਮ ਨਾਲ ਜੋੜੀ ਰੱਖਿਆ ਚਾਹੁੰਦੇ ਹਨ। ਕਈ ਦਾਨੇ ਮਹਾਂਪੁਰਖ ਹੁੰਦੇ ਨੇ, ਕਈ ਦੀਵਾਨੇ ਔਰ ਕਈ ਮਸਤਾਨੀ ਬੇਟੀ ਦੇ ਧਾਰਨੀ ਹੋਇਆ ਕਰਦੇ ਨੇ। ਉਹਨਾਂ ਮਹਾਂਪੁਰਖਾਂ ਦੀ ਬਿਰਤੀ ਕੁਝ ਐਸੀ ਸੀ, ਕਈ ਵਾਰ ਤੇ ਆਪਣੀ ਮੌਜ ਦੇ ਵਿੱਚ ਆ ਕੇ ਸੰਤਾਂ ਨਾਲ ਵਚਨ ਉਦਾਸ ਕਰ ਵੀ ਲੈਂਦੇ, ਤੇ ਕਈ ਵਾਰ ਸੰਸਾਰ ਦੇ ਲੋਕਾਂ ਨੂੰ ਆਪਣੇ ਤੋਂ ਦੂਰ ਰੱਖਣ ਵਾਸਤੇ ਗਾਲਾਂ ਵੀ ਕੱਢਣ ਲੱਗ ਜਾਂਦੇ, ਕਈ ਵਾਰ ਟਿਕਟਾਂ ਵੱਟੇ ਵੀ ਮਾਰਨ ਲੱਗ ਜਾਂਦੇ ਵੀ ਸਾਡੇ ਕੋਈ ਨਜ਼ਦੀਕ ਹੀ ਨਾ। ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ, ਉਹਨਾਂ ਦਾ ਜਨਮ ਨਗਰ ਆਲੋਵਾਲ ਉੱਥੋਂ ਬਧੌਸ਼ੀ ਨਗਰ ਤੋਂ ਨਜ਼ਦੀਕ ਹੀ ਪੈਂਦਾ ਹੈ, ਜਿਸ ਨਗਰ ਦੇ ਮਹਾਂਪੁਰਖ ਰਹਿਣ ਵਾਲੇ ਸਨ। ਔਰ ਜਿਹੜੇ ਸਨ ਸੰਤ ਜੀ ਮਹਾਰਾਜ ਦੇ ਪਿਤਾ ਸਰਦਾਰ ਰਾਮ ਸਿੰਘ ਜੀ, ਉਹ ਗਾਹੇ ਵਗਾਹੇ ਉਹਨਾਂ ਮਹਾਂਪੁਰਖਾਂ ਦੇ ਪਾਸ ਬਾਬਾ ਬੀਰਮਦਾਸ ਜੀ ਦੇ ਪਾਸ ਜਾਇਆ ਕਰਦੇ। ਇੱਕ ਵਾਰ ਸਰਦਾਰ ਰਾਮ ਸਿੰਘ ਜੀ ਨੇ ਉਹਨਾਂ ਮਹਾਂਪੁਰਖਾਂ ਦੇ ਦਰਸ਼ਨ ਕਰਨ ਦਾ ਵਿਚਾਰ ਬਣਾ ਲਿਆ। ਸਰ ਜੀ ਮਹਾਰਾਜ ਦੀ ਅਵਸਥਾ ਸੀ ਉਦੋਂ ਬਹੁਤ ਛੋਟੀ, ਬਚਪਨ ਦਾ ਨਾਂ ਸੀ ਗੁਲਾਬ ਸਿੰਘ। ਉਹਨਾਂ ਨੇ ਬੱਚਿਆਂ ਵਾਂਗ ਹੱਟ ਕਰਨਾ ਸ਼ੁਰੂ ਕਰ ਦਿੱਤਾ ਵੀ ਅਸੀਂ ਵੀ ਨਾਲ ਜਾਣਾ ਹੈ। ਸਰਦਾਰ ਰਾਮ ਸਿੰਘ ਜੀ ਨੇ ਬਥੇਰਾ ਲੱਭਿਆ ਆਪਣੇ ਭਤੰਗੀਏ ਨੂੰ, ਪਰ ਸਾਰਤਨ ਕੋਈ ਕਦਮੀ ਧੂੜ ਪੈ ਰਹੀ ਸੀ ਦੋਨਾਂ ਪਾਸਿਆਂ ਤੋਂ ਹੀ। ਦਰਅਸਲ ਬੱਚਿਆਂ ਵਾਂਗ ਹੱਟ ਜ਼ਿੱਦ ਸ਼ੁਰੂ ਕਰ ਦਿੱਤੀ, ਇੱਕ ਤਿਹਾੜਾ ਪਾ ਦਿੱਤਾ। ਅਖੀਰ ਉਹਨਾਂ ਦੇ ਹੱਥ ਅੱਗੇ ਸਰਦਾਰ ਰਾਮ ਸਿੰਘ ਜੀ ਨੂੰ ਟੁੱਟਣਾ ਪਿਆ, ਉਹਨਾਂ ਨੂੰ ਨਾਲ ਲੈ ਗਿਆ। ਪਹੁੰਚ ਗਏ ਉਹਨਾਂ ਮਹਾਂਪੁਰਖਾਂ ਦੇ ਸਥਾਨ ਦੇ ਨਜ਼ਦੀਕ, ਸੋਚਿਆ ਵੀ ਜੇ ਤੇ ਮਹਾਂਪੁਰਖਾਂ ਦਾ ਰੁੱਖ ਹੋਇਆ ਅਨੁਕੂਲ, ਫਿਰ ਤੇ ਆਪਣੇ ਪਰਿਵਾਰ ਨੂੰ ਆਪਣੇ ਧੰਗੀ ਨੂੰ ਨਜ਼ਦੀਕ ਬੁਲਾ ਲਵਾਂਗਾ, ਔਰ ਜੇ ਉਹਨਾਂ ਦਾ ਰੁੱਖ ਅਨੁਕੂਲ ਨਾ ਹੋਇਆ ਫਿਰ ਉਹਨਾਂ ਨੂੰ ਕਹਿ ਦੇਗਾ ਵੀ ਦੂਰੋਂ ਹੀ ਨਮਸਕਾਰ ਕਰ ਦਿਓ। ਖੈਰ ਬਾਬਾ ਜੀਰੋ ਦਾਸ ਜੀ ਬੈਠੇ ਸਨ ਆਪਣੀ ਮੌਜ ਦੇ ਵਿੱਚ। ਸਰਦਾਰ ਰਾਮ ਸਿੰਘ ਜੀ ਨੇ ਜਾ ਕੇ ਮਹਾਂਪੁਰਖਾਂ ਦੇ ਚਰਨਾਂ ਤੇ ਨਮਸਕਾਰ ਕੀਤੀ। ਉਹਨਾਂ ਨੇ ਆਪਣੀ ਵੱਲੋਂ ਆਸ਼ੀਰਵਾਦ ਦਿੱਤਾ, ਕਹਿਣ ਲੱਗੇ ਰਾਮ ਸਿੰਘ ਉਹ ਜਿਹੜਾ ਸਾਹਮਣੇ ਢੰਗੀ ਬੈਠਾ ਉਹ ਕੌਣ ਹੈ? ਇੱਦਾਂ ਤੇ ਘਬਰਾ ਗਏ ਵੀ ਉਹੀ ਗੱਲ ਹੋਈ। ਡਰਦਿਆਂ ਡਰਦਿਆਂ ਨੇ ਫਿਰ ਬੇਨਤੀ ਕੀਤੀ ਕਿ ਮਹਾਰਾਜ ਆਪ ਦੀ ਦਾਤ ਹੈ, ਮੇਰਾ ਭਤੰਗੀ ਹੈ। ਬਾਬਾ ਬੀਰਮਦਾਸ ਜੀ ਕਹਿਣਗੇ ਰਾਮ ਸਿੰਘ ਤਾਂ ਸਾਰੀ ਜ਼ਿੰਦਗੀ ਇੱਥੇ ਭੁਲੇਖੇ ਵਿੱਚ ਰਹਿਣਾ ਹੈ, ਜਿਸ ਨੂੰ ਆਪਣਾ ਭਤੰਗੀ ਨਾ ਜਾਣ, ਉਹਦੇ ਤੇਰੇ ਕੋਈ ਪੂਰਵਲੇ ਪੁੰਨ ਕਰਮਾਂ ਦਾ ਫਲ ਹੈ, ਜੋ ਤੁਹਾਡੇ ਗ੍ਰਹਿ ਇੱਕ ਮਹਾਨ ਆਤਮਾ ਨੇ ਜਨਮ ਲਿਆ ਹੈ। ਇਹਦੇ ਦਰਅਸਲ ਗੁਰੂ ਨਾਨਕ ਦੇ ਦਰੋਂ ਘਰੋਂ ਗੁਰੂ ਸਾਹਿਬ ਇੱਕ ਮਹਾਨ ਹਸਤੀ ਹੈ, ਜਿਸਨੇ ਸਿੱਖ ਜਗਤ ਦੀ ਬੜੀ ਨਿਗਰ ਸੇਵਾ ਕਰਨੀ ਹੈ। ਇਹਨੇ ਤੇ ਕੀਰਤਨ ਦੁਆਰਾ ਸੰਗਤਾਂ ਦਾ ਉਧਾਰ ਕਰਨਾ ਹੈ, ਇਹਦੇ ਦਰਸ਼ਨ ਕਰਨ ਵਾਸਤੇ ਔਰ ਇਹਦੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰਨ ਵਾਸਤੇ ਲੀਰਾਂ ਕਰਕੇ ਸੰਗਤਾਂ ਆਇਆ ਕਰਨਗੀਆਂ। ਆਪਣੇ ਆਪ ਨੂੰ ਪਾਉਣ ਵਾਲੇ ਵੱਡੇ ਵੱਡੇ ਦੁਨੀਆਦਾਰ ਵੀ ਇਹਨੂੰ ਮਿਲਣ ਵਾਸਤੇ ਕਤਾਰ ਵਿੱਚ ਲਾਈਨ ਵਿੱਚ ਲੱਗਿਆ ਕਰਨਗੇ, ਉਹਨਾਂ ਨੂੰ ਵਕਤ ਲੈਣਾ ਪਿਆ ਕਰੇਗਾ। ਉਹ ਸਾਰ ਸੰਗਤ ਪਹਿਲੀ ਵਾਰ ਮਿਲਾਪ ਹੋ ਜਾ। ਸਬਜੀ ਮਹਾਰਾਜ ਦੀ ਅਵਸਥਾ ਜੇ ਬਹੁਤ ਛੋਟੀ ਹੈ, ਅਜੇ ਸਕੂਲ ਦੀ ਪੜ੍ਹਾਈ ਵੀ ਸ਼ੁਰੂ ਨਹੀਂ ਕੀਤੀ, ਪਰ ਉਹਨਾਂ ਮਹਾਂਪੁਰਖਾਂ ਨੇ ਮਸਤਕ ਦੇਖ ਲਿਆ, ਪਹਿਚਾਣ ਲਿਆ ਇਹ ਕਿਤਨੀ ਵੱਡੀ ਹਸਤੀ ਨੇ। ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਣੇ, ਤੇ ਜਿਹੜਾ ਵਚਨ ਉਹਨਾਂ ਨੇ ਕਿਹਾ ਸੰਸਾਰ ਨੇ ਵਚਨ ਸੱਤ ਹੋਇਆ ਦੇਖਿਆ, ਮਹਾਂਪੁਰਖਾਂ ਦੇ ਵਚਨ ਵਿਰਤੇ ਕਿਵੇਂ ਜਾ ਸਕਦੇ ਨੇ? ਪ੍ਰਭ ਜੀ ਵਸੈ ਸਾਧ ਕੀ ਰਚਨਾ, ਵਸਦਾ ਤੇ ਭਾਵੇਂ ਸਾਰੇ ਹਿਰਦੇ ਅੰਦਰ ਹੈ, ਦੁਨੀਆਂ ਦੇ ਸਰੇ ਸਰੇ ਵਿੱਚ ਵਿਆਪਕ ਹੈ, ਪਰ ਸਾਧਕਾਂ ਪਰਮੇਸ਼ਰ ਦੇ ਪਿਆਰਿਆਂ ਦੇ ਹਿਰਦੇ ਅੰਦਰ ਪ੍ਰਤੱਖ ਹੁੰਦਾ ਹੈ। ਉਸ ਹਿਰਦੇ ਵਿੱਚੋਂ ਜਿਹੜਾ ਵੀ ਵਚਨ ਸੰਸਾਰ ਤੱਕ ਪਹੁੰਚਣਾ ਹੈ, ਜ਼ਬਾਨ ਇੱਕ ਜ਼ਰੀਆ ਹੈ, ਜ਼ਬਾਨ ਰਾਹੀਂ ਵਚਨ ਬਾਹਰ ਆਵੇਗਾ ਨਾ। ਇਸ ਕਰਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਪ੍ਰਵਾਨ ਕਰਦੇ ਨੇ ਕਿ ਪਰਮੇਸ਼ਰ ਦਾ ਵਾਸਾ ਮਹਾਂਪੁਰਖਾਂ ਦੀ ਰਸਮਾਂ ਉੱਪਰ ਵਿਸ਼ੇਸ਼ ਤੌਰ ਤੇ ਹੋਇਆ ਕਰਦਾ ਹੈ। ਮਾਈ ਸਤ 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 ਹਰ ਸਤ 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 ਸਾਧਾਂ, ਵਚਨ ਗੁਰੂ ਜੋ ਪੂਰੇ ਕਹਿਓ ਮੈਂ ਠੀਕ ਗਾਠਣੀ, ਵਾਧਾ ਜਿਸ ਬਾਸੁਰ ਨਖੇਤਰ ਵਿਨਾਸੀ, ਰਮ ਸਸੀਰ ਬੇਨਾਦਾ ਗਿਰ ਵਸਦਾ ਜਲ ਪਵਨ ਜਾਏ ਗੋ ਸਾਧ ਵਚਨ ਦਲਾਦਾ। ਭਾਵੇਂ ਸੁੰਦਰ ਮਾਨਾਸ ਹੋ ਜਾਵੇ ਹਨੂਆਂ ਦਾ ਬੋਲ ਨਾ ਟਲੇ, ਭਾਵੇਂ ਸੁੰਦਰ ਮਾਨਾਸ ਹੋ ਜਾਵੇ ਹਨੂਆਂ ਦਾ ਬੋਲ ਨਾ ਟਲੇ, ਸਾਧੂ ਆ ਜਾਵੋ। ਅਸੀਂ ਤੇ ਗੁਰੂ ਘਰ ਦੇ ਝਾੜੂ ਕਰਦਾਰ ਹਾਂ। ਇਹੋ ਜੇ ਰੁਤਬੇ ਤੇ ਆਪ ਜਾਤੀ ਮਹਾਂਪੁਰਖਾਂ ਨੂੰ ਸ਼ੋਭਦੇ ਨੇ ਜਿਨ੍ਹਾਂ ਨੇ ਮਾਲਵੇ ਵਿੱਚ ਵਿਚਰ ਕੇ ਗੁਰਬਾਣੀ ਦੀਆਂ ਸਿੱਧੀਆਂ ਧਾਰਨਾ ਦੁਆਰਾ ਲੱਖਾਂ ਹੀ ਪ੍ਰਾਣੀਆਂ ਨੂੰ ਪ੍ਰੇਰ ਕੇ ਗੁਰੂ ਚਰਨਾਂ ਦੇ ਨਾਲ ਜੋੜ ਦਿੱਤਾ। ਸਾਰਥਕ ਦੇ ਮਹਾਂਪੁਰਖਾਂ ਦੀ ਆਪਣੀ ਨਿਮਰਤਾ, ਉਹਨਾਂ ਦਾ ਮਨ ਦਾ ਜੋ ਮਨ ਦੀ ਗਰੀਬੀ, ਹਮ ਕਿਸ ਘੋਲ ਘੁਮਾਇਆ ਗੁਰਮਤਿ ਰਿਦਾ ਗਰੀਬੀ ਆਵੇ। ਰਿਦਾ ਸਬਰ ਅੰਦਰ ਸਾਬਰੀ ਤਨ ਇਵੇ ਜਾਨੇਨ ਹੋਣ ਨਜ਼ਦੀਕ ਖੁਦਾਈ ਦੇ ਭੇਤ ਨਾ ਜਿੱਤਿਆ। ਪਿਤਾ ਦੇ ਪਰਮਹੰਸ ਹੋਇਆ ਕਰਦੇ ਨੇ ਜਿਹੜਾ ਦਰਜਾ ਗੁਰਬਾਣੀ ਦੇ ਗੁਰਮੁਖਾਂ ਨੂੰ ਆਪਣੇ ਦਰੋਂ ਗੁਰੂ ਗੁਰੂ ਸਾਹਿਬ ਸਤਿਪੁਰਸ਼ਾਂ ਨੂੰ ਦਿੱਤਾ ਹੈ। ਹੁਣ ਧਿਆਨ ਦਿਓ, ਆਪਣਾ ਖਿਆਲ ਉੱਥੇ ਲੈ ਜਾਓ। ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਸੱਜਣ ਨੂੰ ਕਹਿਣ ਲੱਗੇ ਕਿ ਜਦੋਂ ਇਨਸਾਨ ਗੁਰਮਤਿ ਦੇ ਦਾਇਰੇ ਅੰਦਰ ਆ ਜਾਂਦਾ ਹੈ, ਪਹਿਲੇ ਦਿਨ ਹੀ ਉਸਨੂੰ ਗਿਆਨ ਨਹੀਂ ਹੋ ਜਾਂਦਾ, ਪਹਿਲਾਂ ਉਸਦਾ ਆਚਾਰ ਬਦਲਦਾ, ਆਹਾਰ ਬਦਲਦਾ, ਫਿਰ ਵਿਹਾਰ ਬਦਲ ਜਾਂਦਾ, ਹੌਲੀ ਹੌਲੀ ਜ਼ਿੰਦਗੀ ਵਿੱਚ ਪਰਿਵਰਤਨ ਆਉਂਦਾ। ਜਦੋਂ ਨਾਮ ਦਾ ਅਭਿਆਸ ਕਰਦਾ, ਮਨ ਲੱਗੀ ਜਨਮਾਂ ਜਨਮਾਂਤਰਾਂ ਦੀ ਪਾਪਾਂ ਨੂੰ ਕੀ ਮੈਲ ਲੈਣੀ ਸ਼ੁਰੂ ਹੋ ਜਾਂਦੀ ਹੈ, ਹਿਰਦਾ ਸ਼ੁੱਧ ਹੋ ਜਾਂਦਾ, ਔਰ ਜਦੋਂ ਗੁਰੂ ਦੀ ਬਖਸ਼ਿਸ਼ ਗੁਰੂ ਦੀ ਕਿਰਪਾ ਹੁੰਦੀ ਹੈ, ਫਿਰ ਵਿਵੇਕ ਦੀ ਤਤ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਸਿਮਰਨ ਦੀਆਂ ਬਰਕਤਾਂ ਨੇ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨਲ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪਹਿਲਾਂ ਤੇ ਇਹ ਬਰਕਤਾਂ ਪ੍ਰਾਪਤ ਹੁੰਦੀਆਂ ਨੇ, ਰਿੱਧੀਆਂ ਸਿੱਧੀਆਂ ਜਾਂ ਹੋਰ ਜਿੱਦਾਂ ਆਪਾਂ ਸ਼ਕਤੀਆਂ ਕਹਿ ਸਕਦੇ ਹਾਂ। ਜਿਹੜੇ ਤਾਂ ਇੱਥੇ ਹੀ ਰੁਕੇ, ਉਹ ਤੇ ਸਿਰਫ ਇਹਨਾਂ ਜੋਗੇ ਹੀ ਰਹਿ ਜਾਂਦੇ ਨੇ, ਪਰ ਜਿਹੜੇ ਇਹਨਾਂ ਨੂੰ ਤਿਆਗ ਦਿੰਦੇ ਨੇ, ਇਹਨਾਂ ਵੱਲ ਪਿੱਠ ਕਰ ਲੈਂਦੇ ਨੇ, ਸ਼ਬਦ ਦਾ ਅਭਿਆਸ ਮੁਤਬਾਦਲ ਜਾਰੀ ਰੱਖਦੇ ਨੇ, ਉਹਨਾਂ ਨੂੰ ਕੀ ਪ੍ਰਾਪਤ ਹੁੰਦਾ ਹੈ? ਉਹਨਾਂ ਨੂੰ ਪ੍ਰਾਪਤ ਹੁੰਦਾ ਤਤ ਗਿਆਨ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ। ਜਿਹਨਾਂ ਨੂੰ ਤਤ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ, ਉਹ ਤਤ ਮਿੱਥਿਆ ਦਾ ਵਿਵੇਚਨ ਕਰਕੇ ਦੁਨੀਆਂ ਕੋਲ ਜੋ ਸਾਰ ਵਸਤੂ ਹੈ ਪਰਮੇਸ਼ਵਰ ਦਾ ਨਾਮ ਉਸਨੂੰ ਗ੍ਰਹਿਣ ਕਰ ਲੈਂਦੇ ਨੇ, ਔਰ ਮਾਇਆ ਨੂੰ ਫੋਗੜ ਜਾਣ ਕੇ ਇਹਦੇ ਵਿੱਚ ਖਚਤ ਨਹੀਂ ਹੁੰਦੇ। ਰਹਿਣ ਭਾਵੇਂ ਮਾਇਆ ਵਿੱਚ ਹੀ, ਪਰ ਮਾਇਆ ਵਿੱਚ ਰਹਿ ਕੇ ਵੀ ਆਪਣੀ ਚਿੱਤ ਵਿਰਤੀ ਨੂੰ ਮਾਇਆ ਤੋਂ ਉਪਰਾਮ ਰੱਖਦੇ ਨੇ, ਉਹਨਾਂ ਦਾ ਭੋਜਨ ਬਣ ਜਾਂਦਾ ਹੈ। ਪਰਮੇਸ਼ਵਰ ਦਾ ਨਾਮ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ ਜਿਹਨੂੰ ਭੁੱਖਾ ਸਭ ਗੁਨਾਹੀਆਂ। ਜਿਹਨਾਂ ਨੂੰ ਐਸਾ ਪਰਮਹੰਸਾ ਦਾ ਦਰਜਾ ਪ੍ਰਾਪਤ ਹੋ ਜਾਂਦਾ ਹੈ ਕਿ ਗੁਰਮੁਖਾਂ ਉਹਨਾਂ ਦੀ ਸ਼ਕਲ ਭਾਵੇਂ ਆਮ ਇਨਸਾਨਾਂ ਵਰਗੀ ਰਹਿੰਦੀ ਹੈ, ਪਰ ਉਹ ਫਿਰ ਇਨਸਾਨ ਨਹੀਂ ਰਹਿੰਦੇ, ਉਹਨਾਂ ਦਾ ਸਮਾਰ ਜਾਂ ਉਹਨਾਂ ਦੀ ਗਿਣਤੀ ਦੇਵਤਿਆਂ ਵਿੱਚ ਆ ਜਾਂਦੀ ਹੈ। ਸਾਰੇ ਸਾਨੂੰ ਦੇਵਤਿਆਂ ਦੇ ਵੀ ਖੰਭ ਨਹੀਂ ਹੁੰਦੇ, ਉਹ ਆਸਮਾਨੋਂ ਨਹੀਂ ਉਤਰਦੇ, ਸ਼ਕਲ ਉਹਨਾਂ ਦੀ ਆਮ ਇਨਸਾਨਾਂ ਵਰਗੀ ਹੁੰਦੀ ਹੈ। ਸਾਧਗੁਰੂ ਕਵੀ ਦਰਪਾਤਸ਼ਾਹ ਪ੍ਰਮਾਣ ਕਰ ਰਹੇ ਨੇ, ਸਾਧ ਕਰਮ ਜੇ ਪੁਰਖ ਕਮਾਵੈ ਨਾਮ ਦੇਵਤਾ ਜਗਤ ਕਮਾਵੈ। ਜਿਹੜੇ ਸਾਧ ਭਾਵ ਸ੍ਰੇਸ਼ਟ ਕਰਮਾਂ ਵਿੱਚ ਪ੍ਰਵਿਰਤ ਨੇ, ਇਹਨਾਂ ਨੇ ਸਤ ਸੰਭੋਗ ਦਇਆ ਧੀਰ ਕਿਵੇਂ ਵਿਵੇਕ ਇਤਿਹਾਸਕ ਸ਼ੁਭ ਗੁਣ ਧਾਰਨ ਕਰ ਲਏ ਨੇ, ਉਹਨਾਂ ਨੂੰ ਹੀ ਦੇਵਤੇ ਕਹਿ ਦਿੱਤਾ ਜਾਂਦਾ ਹੈ। ਦੂਸਰੇ ਪਾਸੇ ਕੁਕਿਰਤ ਕਰਮ ਦੇ ਜਗਮੈਂ ਕਰਮੀ ਜਿਹੜੇ ਪਰਮਾਂ ਵਿੱਚ ਪ੍ਰਵਿਰਤ ਨੇ, ਉਹਨਾਂ ਨੂੰ ਹੀ ਰਾਕਸ਼ ਕਹਿ ਦਿੱਤਾ ਜਾਂਦਾ ਹੈ। ਰਾਕਸ਼ਾਂ ਦੇ ਵੀ ਸਿੰਘ ਨਹੀਂ ਹੁੰਦੇ, ਪੂਛ ਨਹੀਂ ਹੁੰਦੇ, ਜ਼ਮੀਨ ਵਿੱਚੋਂ ਨਹੀਂ ਉੱਗਦੇ, ਸ਼ਕਲ ਉਹਨਾਂ ਦੀ ਵੀ ਆਮ ਇਨਸਾਨਾਂ ਵਰਗੀ ਹੁੰਦੀ ਹੈ। ਪਰ ਕਿਉਂਕਿ ਕਰਤੂਤਾਂ ਰਾਕਸ਼ਾਂ ਵਾਲੀਆਂ ਹੋਇਆ ਕਰਦੀਆਂ ਨੇ, ਇਸ ਕਰਕੇ ਕੁਕਿਰਤ ਕਰਮ ਦੇ ਜਗਮੈਂ ਕਰਮੀ ਨਾਮ ਅਸੁਰ ਤਿੰਨ ਕੌ ਸਭ ਧਰਮੀ। ਸਾਰਥਕ ਕਿਉਂ? ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸਨੂੰ ਨਿਰਣਾ ਕਰਵਾ ਦਿੱਤਾ ਕਿ ਕਿਵੇਂ ਸਤਸੰਗ ਵਿੱਚ ਪ੍ਰਵਿਰਤ ਹੋ ਕੇ ਗੁਰੂ ਸ਼ਰਨ ਵਿੱਚ ਆ ਕੇ ਗੁਰੂ ਦੀ ਬਖਸ਼ਿਸ਼ ਦੇ ਨਾਲ ਇਨਸਾਨ ਦੀ ਜ਼ਿੰਦਗੀ ਵਿੱਚ ਪਰਿਵਰਤਨ ਆਉਂਦਾ ਹੈ। ਕਾਮਤ ਬੁੱਧੀ ਵਾਲੇ ਇਨਸਾਨ ਉਹਨਾਂ ਚ ਪਹਿਲਾਂ ਚੇਂਜ ਕੀ ਹੁੰਦਾ ਹੈ ਕਿ ਉਹਨਾਂ ਦਾ ਆਚਾਰ ਵਿਹਾਰ ਆਹਾਰ ਬਦਲ ਜਾਂਦਾ ਹੈ, ਉਹਨਾਂ ਦੀ ਬਾਹਰੀ ਦੇਖ ਉਹਨਾਂ ਦੀ ਰਹਿਤ ਬਦਲ ਜਾਂਦੀ ਹੈ, ਉਹ ਕਾਂ ਤੋਂ ਮਨ ਨੂੰ ਬਗਲੇ ਬਣ ਜਾਂਦੇ ਨੇ, ਫਿਰ ਅੱਗੇ ਨਾਮ ਦਾ ਅਭਿਆਸ ਕਰਕੇ ਉਪਾਸ਼ਨਾ ਦੇ ਦਰਜੇ ਵਿੱਚ ਆ ਕੇ ਬਗਲਿਆਂ ਤੋਂ ਹੰਸ ਬਣ ਜਾਂਦੇ ਨੇ, ਫਿਰ ਹੰਸਾਂ ਤੋਂ ਦੇਵਤੇ, ਤਤ ਗਿਆਨ ਦੀ ਪ੍ਰਾਪਤੀ ਕਰਕੇ ਉਹ ਇਨਸਾਨਾਂ ਤੋਂ ਸ਼ੁਮਾਰ ਨਹੀਂ ਰਹਿੰਦੇ। ਭਾਵੇਂ ਪਹਿਲਾਂ ਪਸ਼ੂ ਬੁੱਧੀ ਵਾਲੇ ਜਾਂ ਪ੍ਰੇਤ ਬੁੱਧੀ ਵਾਲੇ ਇਨਸਾਨ ਵੀ ਕਿਉਂ ਨਾ ਹੋਣ, ਗੁਰੂ ਦੀ ਵਡਿਆਈ ਹੀ ਇਹ ਹੈ, ਬਲਿਹਾਰੀ ਗੁਰ ਆਪਣੇ ਦਿਵਹਾਰੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ। ਪਸ਼ੂ ਪ੍ਰੇਤੋਂ ਦੇਵ ਕਰ ਪੂਰੇ ਸਤਿਗੁਰ ਕੀ ਵਡਿਆਈ,
ਪੂਰੇ ਸਤਿਗੁਰ ਦੀ ਹੈ ਵਡਿਆਈ। ਅੰਸ਼ ਤੂੰ ਰਸੂਲ ਵਾ ਤੁਰਕੀ ਪਾਨ ਵੰਸ ਕੁਮਾਰਿਆ ਅੰਤ ਪਾਲਣ ਭਏ ਸਰਦੇ ਪੂਰੇ ਖੁਰਦ ਜਾਣੀ ਲੋਕ ਪਾਵਣ ਗੁਰੂ ਬਾਣੀ ਬਿਨਾ ਮਾਤਾ ਭਾਸ ਧਨ ਹੈ ਧਨ ਹੈ ਗੁਰੂ ਨਾਨਕ ਸਾਹਿਬ ਧਨ ਹੈ ਧਨ ਹੈ ਧਨ ਹੈ ਗੁਰੂ ਅਨੰਦਪੁਰ ਸਾਹਿਬ ਜੀ ਧਨ ਧਨ ਹੈ ਧਨ ਹੈ ਧਨ ਹੈ ਗ੍ਰੰਥ ਸਾਹਿਬ ਜੀ ਧੰਨ ਹੈ,
ਧੰਨ ਹੈ, ਧੰਨ ਹੈ,
ਗ੍ਰੰਥ ਸਾਹਿਬ ਜੀ ਧੰਨ ਹੈ। ਸਤਿ ਨਾਮ ਸ਼੍ਰੀ ਵਾਹਿਗੁਰੂ, ਸਤਿ ਨਾਮ ਸ਼੍ਰੀ ਵਾਹਿਗੁਰੂ, ਸਤਿ